कर्ता पुरुष निर्भव निर्वैर अकाल मूरत अजूनी सैभं गुरप्रसाद जप आदि सच जुगाद सच है भी सच नानक होशी भी सच बहुत जन्म बिछड़े थे माधो एह जन्म तुम्हारे लेखे कह रविदास आस लग जीवा चिर पहो दर्शन देखे दर्शन प्यासी दिन सरात चितवाओ अन दिन नीत खोल कपट गुर मेलिया नानक हर संग मीत सो कहो टल गुर सेवी तहनिस सहज सो पाए दर्शन परसे गुरु कै जन्म मरण दुख जाए होवै शिव दुख समदी नूर अरसों कुरसों चटिया तुद जिठे सचे पातशाह मल जन्म जन्म दी कटिया तुद जिठे सचे पातशाह मल जन्म जन्म दी कटिया सतनाम धन वाहे गुरु साहिब जीओ तीरथ नावा जे तिस भावा विण पाने के नाए करी जेती सिरठ उपाई वेखा विण कर्मा के मिले लई तीर्थ नावा जे तिस पावा विण पाने के नाए करी जेती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी ही गुरा एक देह बुझाई सबना जिया का एक दाता सो मैं विसर न जाय मत विच रतन जवाहर माणक जे एक गुर की सिख सुनी गुरा एक देह बुझाई सबना जिया का एक दाता सो मैं विसर न जाय वाहिगुरु जी का खालसा वाहिगुरु जी की फतेह। परम सम्मान योग चवर छत्र दे मालक जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभायमान होए बैठे गुरमुख प्यारे सतसंगी जनों, अज आप जी गुरु कृपा दा सदका जो हर बुधवार शाम दे विशेष दीवान सजदे ने उस दीवान दी हाजरी भर रहे हो, सोदर रहराज साहिब जी दा पाठ गुरु कृपा नाल आप जी ने श्रवण कीता है। आओ सतगुरु गुरु नानक साहिब जी दे पावन पवित्र बचन जपजी साहिब जी दी इलाही बाणी दी विचार जो हजूर दी कृपा नाल आपां आरंभ कीती है, पंज पौड़ियां दी विचार हो चुकी। सतगुरु जी दी उचारण इलाही बाणी दी छेवीं पौड़ी जिस दा पाठ आप जी ने श्रवण कीता है, हुण सतगुरु गुरु नानक साहिब जी दे इस पावन पवित्र बचन नू आपां अज विचारने। तीर्थ नावा जे तिस पावा विन पाणे के नाए करी। आओ गुरु नानक साहिब आप ही बख्शिश कृपालता करके अपने इन्हां पावन पवित्र बचना दी विचार करा लवो। आप समूह माई भाई साध संगत कृपा करके एकाग्रता और आशीष बख्शो। बड़े प्यार अदब दे नाल हजूर दे चरणा विच हाजरी लगाइए और उचारण करो जी सतनाम श्री वाहे गुरु जी। करो कृपालता गुरमुख प्यारियो, रचना नल गुरु कहा इस जबान ने सुची होना, करो मेरा मत मेरे ते और उचारण करो जी सतनाम श्री वाहे गुरु जी। सतगुरु गुरु नानक साहिब जी महाराज इस पावन पवित्र पौड़ी दे आरंभ दे विच उस अकाल पुरख वाहगुरु जी दी प्रसन्नता लैण वास्ते लोकां ने अनेकां जतन कीते ने, जिन्हां विचों एक जतन एक जुगत एक तरीका एक बिद ए भी सी कि जे किते तीर्थ अस्थान ते जा के इशनान कीता जाए, तीर्थ ते जा के दान दान पुन कीता जाए ते इस दे नाल बंद खलासी हो सकदी है, मनुख मुक्त हो सकदा है। ते गुरु नानक साहिब महाराज जी अज बचन पै करदे ने कि अकाल पुरख वाहगुरु मैं भी तीर्थ दा इशनान कर लू तैयार हां, पर मेरे मालक मैं चाहना ओ कम करां जेड़ा कम तैनू पा जाए। जे मेरे तीर्थ ते इशनान करना तैनू चंगा लगदा है जां मेरे तीर्थ ते इशनान करन नाल तू प्रसन्न हो जाना है, फिर मेरा तीर्थ ते कीता होया इशनान भी सफल है। ते जे मेरे मालक जी मैं तीर्थ ते जा के इशनान करना ते तेनू तीर्थ ते नहाउणा चंगा नहीं लगदा, मैं तां तेरी प्रसन्नता लई करना है, जे तेनू नहीं पौंदा ते फिर मैनू तीर्थ ते जा के इशनान करन दी लोड़ की। एदे अखरी अर्थ ने पौड़ी असी रोज पढ़ने हां। साहिब बचन कर रहे ने तीर्थ नावा के अकाल पुरख वाहगुरु जी मैं तीर्थ ते जा के इशनान करा, पर नहाउण दा तां लाभ जे तिस पावां, जे मेरा इशनान कीता होया तेनू पा गया तेनू चंगा पे लगदा है। तीर्थ नावा जे तिस पावां विण पाणे के नाए करी, जे विण पाणे दर ते जे तेनू नहीं पाउंदा जे तेनू चंगा नहीं लगदा जे तेरी एदे विच प्रसन्नता नहीं मिलदी विण पाणे के नाए करी, हे मेरे मालक जी तेरी प्रसन्नता तो बिना ऐस पिंडे नू धोण दा कोई अर्थ ही नहीं। साध संगत धन गुरु ग्रंथ साहिब जी दी बाणी ने ना इस संबंधी बड़े प्यारे बचन कीते ते अज दी विचार दा केंद्री भाव भी एवे कि सिख वास्ते तीर्थ केड़ा है, केड़े तीर्थ ते इशनान करना है। सतगुरु गुरु नानक साहिब क्यों कह रहे ने बचन करदे ने ਕਿ ਤੀਰ ਤੇ ਇਸ਼ਨਾਨ ਕਰਨ ਦਾ ਕੀ ਲਾਭ ਜੇ ਉਹ ਮਾਲਕ ਪਰੇਸ਼ਾਨ ਨਹੀਂ ਹੋਇਆ ਤਾਂ। ਪਹਿਲੀ ਗੱਲ, ਜਿਤਨੇ ਵੀ ਤੀਰਥ ਨੇ, ਆਪਾਂ ਸ਼ਬਦ ਤੀਰਥ ਵਰਤਨੇ ਆ, ਪਰ ਗੁਰਮਤ ਦੇ ਮਰਿਆਦਾ ਅੰਦਰ ਸਾਹਿਬ ਨੇ ਤੀਰਥ ਸ਼ਬਦ ਨਹੀਂ ਵਰਤਿਆ ਜ਼ਿਆਦਾ। ਸਤਿਗੁਰੂ ਨੇ ਘਰ ਅੰਦਰ ਗੁਰੂ ਅਸਥਾਨ, ਧਰਮਸ਼ਾਲਾ ਜਾਂ ਗੁਰੂ ਦੁਆਰਾ ਜਾਂ ਗੁਰੂ ਘਰ ਸ਼ਬਦ ਜਿਹੜੇ ਨੇ ਪ੍ਰਚਲਿਤ ਨੇ, ਇਹ ਤੀਰਥ ਹੋਂਦ ਵਿਚ ਕਿਵੇਂ ਆਏ ਨੇ? ਜਿਤਨੇ ਵੀ ਹਿੰਦੁਸਤਾਨ ਦੀ ਧਰਤੀ ਤੇ ਖਾਸ ਕਰਕੇ ਤੀਰਥ ਨੇ, ਤਿੰਨ ਕਾਰਨ ਨੇ ਤੀਰਥ ਦੇ ਹੋਂਦ ਵਿਚ ਆਉਣ ਦੇ, ਤੇ ਗੁਰੂ ਅਸਥਾਨ ਜਿਹੜੇ ਇਤਿਹਾਸਕ ਨੇ ਤੇ ਉਹਨਾਂ ਦੇ ਵੀ ਤਿੰਨ ਕਾਰਨ ਨੇ ਕਿ ਗੁਰੂ ਅਸਥਾਨ ਇਹ ਹੋਂਦ ਵਿਚ ਕਿਵੇਂ ਆ ਗਏ। ਜਿਤਨੇ ਵੀ ਤੀਰਥ ਨੇ ਜਾਂ ਗੁਰੂ ਅਸਥਾਨ ਨੇ, ਸੰਖੇਪ ਜੇ ਤਿੰਨ ਕਾਰਨ ਮਿਲਦੇ ਨੇ। ਪਹਿਲੀ ਗੱਲ ਕਿ ਤੀਰਥ ਉਦੋਂ ਹੋਂਦ ਵਿਚ ਆਉਂਦਾ ਹੈ ਜਦੋਂ ਉਸ ਥਾਂ ਤੇ ਕਿਸੇ ਮਹਾਨ ਆਤਮਾ ਦਾ, ਕਿਸੇ ਮਹਾਂਪੁਰਸ਼ ਦਾ, ਕਿਸੇ ਗੁਰੂ ਪੀਰ ਦਾ ਆਗਮਨ ਹੋਵੇ ਤੇ ਜਿਸ ਧਰਤੀ ਤੇ ਜਨਮ ਹੋਵੇ ਲੋਕ ਉਸ ਧਰਤੀ ਦੀ ਪੂਜਾ ਕਰਦੇ ਨੇ, ਉਸ ਧਰਤੀ ਦਾ ਅਦਬ ਤੇ ਸਤਿਕਾਰ ਕੀਤਾ ਜਾਂਦਾ। ਪਹਿਲਾ ਕਾਰਨ ਇਹ ਵੇ ਕਿ ਉਸ ਧਰਤੀ ਤੇ ਕੋਈ ਮਹਾਂਪੁਰਸ਼ ਆਵੇ, ਜਨਮ ਲਏ ਤਾਂ ਉਹ ਧਰਤੀ ਤੀਰਥ ਬਣ ਜਾਂਦੀ, ਪੂਜਣ ਯੋਗ ਬਣ ਜਾਂਦੀ। ਦੂਸਰਾ ਕਾਰਨ ਨੇ ਕਿ ਜਿਸ ਧਰਤੀ ਤੇ ਬੈਠ ਕੇ ਕੋਈ ਗੁਰਮੁਖ, ਆਪਾਂ ਸ਼ਬਦ ਗੁਰੂ ਵਰਤ ਲਈਏ, ਸਤਿਗੁਰੂ ਜਾਂ ਕੋਈ ਸਾਧੂ ਮਹਾਤਮਾ ਬੈਠ ਕੇ ਤਪੱਸਿਆ ਕਰਦਾ, ਬੰਦਗੀ ਕਰਦਾ, ਸਿਮਰਨ ਕਰਦਾ, ਤੇ ਜਿਸ ਧਰਤੀ ਤੇ ਬੈਠ ਕੇ ਉਹ ਇਬਾਦਤ ਕਰਦਾ, ਉਸ ਤੋਂ ਬਾਅਦ ਉਹ ਧਰਤੀ ਪੂਜਣ ਯੋਗ ਹੋ ਜਾਂਦੀ ਏ, ਕਿਉਂਕਿ ਇਸ ਧਰਤੀ ਤੇ ਬੈਠ ਕੇ ਇਸ ਮਹਾਂਪੁਰਸ਼ ਨੇ ਬੰਦਗੀ ਕੀਤੀ ਜਾਂ ਉਸ ਪਿਆਰੇ ਵਾਹਿਗੁਰੂ ਦਾ ਸਿਮਰਨ ਕੀਤਾ। ਇਸੇ ਦੇ ਨਾਲ ਹੀ ਇਹ ਦੂਜਾ ਕਾਰਨ ਏ, ਪਹਿਲਾ ਕਾਰਨ ਉੱਥੇ ਜਨਮ ਹੋਇਆ ਹੋਵੇ ਤਾਂ ਉਹ ਪੂਜਣ ਯੋਗ, ਦੂਸਰਾ ਕਾਰਨ ਉੱਥੇ ਭਗਤੀ ਸਿਮਰਨ ਕੀਤਾ ਹੋਵੇ ਜਾਂ ਕੋਈ ਕੌਤਕ ਵਰਤਾਇਆ ਹੋਵੇ ਤਾਂ ਉਹ ਪੂਜਣ ਯੋਗ ਬਣ ਜਾਂਦਾ, ਤੇ ਤੀਸਰਾ ਕਾਰਨ ਤੀਰਥ ਦੇ ਹੋਂਦ ਵਿਚ ਆਉਣ ਦਾ ਕਿ ਜਿਸ ਅਸਥਾਨ ਤੇ ਬੈਠ ਕੇ ਕਿਸੇ ਮਹਾਤਮਾ ਨੇ ਜਾਂ ਸਤਿਗੁਰੂ ਨੇ ਆਪਣੇ ਪੰਜ ਭੂਤਕ ਸਰੀਰ ਦੇ ਚੋਲੇ ਨੂੰ ਤਿਆਗਿਆ ਹੋਵੇ ਤੇ ਆਪਾਂ ਉਸ ਧਰਤੀ ਨੂੰ ਵੀ ਨਮਸਕਾਰ ਕਰਨੇ ਆ, ਉਹ ਵੀ ਪੂਜਣ ਯੋਗ ਹੋ ਜਾਂਦੀ। ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਗੁਰੂ ਘਰਾਂ ਦੀਆਂ ਤਿੰਨ ਨਿਸ਼ਾਨੀਆਂ ਨੇ। ਤਲਵੰਡੀ ਪਹਿਲਾਂ ਵੀ ਸੀ, ਪਰ ਯਾਦ ਰੱਖਣਾ ਸਾਹਿਬ ਸ਼ਬਦ ਉਦਨ ਇਹਦੇ ਨਾਲ ਜੁੜਿਆ। ਨਨਕਾਣਾ ਸਾਹਿਬ ਇਹ ਤਾਂ ਬਣ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਇੱਥੇ ਹੋਇਆ ਸੀ, ਇਸ ਕਰਕੇ ਅੱਜ ਮਹਾਨ ਹੈ। ਪਟਨੇ ਦੀ ਧਰਤੀ ਪਹਿਲਾਂ ਵੀ ਸੀ, ਪਰ ਸਾਹਿਬ ਸ਼ਬਦ ਤਾਂ ਜੁੜ ਗਿਆ ਕਿਉਂਕਿ ਮੇਰੇ ਕਲਗੀ ਵਾਲੇ ਪਿਤਾ ਜੀ ਦਾ ਇੱਥੇ ਆਗਮਨ ਹੋਇਆ। ਯਾਦ ਰੱਖਣਾ ਗੋਇੰਦਵਾਲ ਦੀ ਧਰਤੀ ਪਹਿਲਾਂ ਵੀ ਕਰਲਾਠੀ ਸੀ, ਪਰ ਜਿੱਦਣ ਗੁਰੂ ਅਮਰਦਾਸ ਨੇ ਇਹ ਅਸਥਾਨ ਵਿਛਾ ਦਿੱਤਾ ਤੇ ਭੱਟਾਂ ਨੇ ਵੀ ਕਹਿ ਦਿੱਤਾ ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ, ਉਦਨ ਇਹ ਪੂਜਣ ਯੋਗ ਹੋ ਗਈ ਕਿਉਂਕਿ ਮੇਰੇ ਗੁਰੂ ਦੇ ਚਰਨ ਪੈ ਗਏ। ਰਾਜੇ ਜੈ ਸਿੰਘ ਦਾ ਬੰਗਲਾ ਪਹਿਲਾਂ ਵੀ ਸੀ, ਪਰ ਉਹਦੇ ਬੰਗਲੇ ਦੀ ਖਾਕ ਕੋਈ ਮਸਤਕ ਤੇ ਨਹੀਂ ਸੀ ਲਾਂਦਾ, ਪਰ ਬੰਗਲਾ ਉਦਨ ਇਹ ਬੰਗਲਾ ਸਾਹਿਬ ਬਣ ਗਿਆ ਜਿੱਦਣ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਹਦੇ ਵਿਚ ਆਪਣਾ ਨਿਵਾਸ ਕਰ ਲਿਆ। ਉਦਨ ਇਹ ਪੂਜਣ ਯੋਗ ਧਰਤੀ ਹੋ ਗਈ। ਧਰਤੀ ਨਦੇੜ ਦੀ ਪਹਿਲਾਂ ਵੀ ਸੀ, ਪਰ ਸਿੱਖਾਂ ਲਈ ਉਦਨ ਪੂਜਣ ਯੋਗ ਹੋ ਗਈ ਜਿੱਦਣ ਮੇਰੇ ਗੁਰੂ ਕਲਗੀ ਵਾਲੇ ਸੱਚੇ ਚੋਜੀ ਪ੍ਰੀਤਮ ਨੇ ਆਪਣੇ ਪੰਜ ਭੂਤਕ ਚੋਲਾ, ਆਪਾਂ ਸ਼ਬਦ ਵਰਤ ਸਕਦੇ ਹਾਂ ਪਰ ਸ਼ਬਦ ਇਹ ਫਿੱਟ ਨਹੀਂ ਬਹਿੰਦਾ। ਸਤਿਗੁਰੂ ਨੇ ਇੱਥੇ ਅੰਤਲੇ ਸਮੇਂ ਜਦੋਂ ਕੌਤਕ ਵਰਤਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਕਤਾ ਗੱਦੀ ਦਿੱਤੀ ਤੇ ਸਿੱਖ ਉਸ ਅਸਥਾਨ ਨੂੰ ਪੂਜਦਾ ਪਿਆ। ਮੈਂ ਇਸ ਕਰਕੇ ਸੰਖੇਪ ਜੀ ਉਦਾਹਰਨ ਦਿੱਤੀ, ਸਿੱਖਾਂ ਵਾਸਤੇ ਇਹ ਥਾਂ ਇਸ ਕਰਕੇ ਪੂਜਣ ਯੋਗ ਨੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਉਸ ਵਕਤ ਵੀ ਅੱਜ ਵੀ ਇੱਕ ਮਨੋ ਤੇ ਕਈ ਵਾਰੀ ਕੁਝ ਲੋਕ ਧਰਮ ਦੇ ਨਾਂ ਥੱਲੇ ਆਪਣੀ ਉਧਰ ਪੂਰਤੀ ਲਈ ਅਲੋਕਾਂ ਨੂੰ ਕਈ ਤਰ੍ਹਾਂ ਦੇ ਕਰਮ ਕਾਂਡ ਤੇ ਵਹਿਮ ਵਿਚ ਪਾ ਦਿੰਦੇ। ਹਜ਼ੂਰ ਨੇ ਬਾਣੀ ਵਿਚ ਬਚਨ ਕਿਹਾ, ਸਾਹਿਬ ਕਹਿੰਦੇ ਨੇ ਪਿਆਰਿਆ, ਲੋਕ ਅੰਦਰੋਂ ਤਾਂ ਮਾਲਕ ਨਾਲ ਜੁੜਦੇ ਨਹੀਂ, ਕੇਵਲ ਇਹ ਪ੍ਰਚਲਿਤ ਕਰ ਦੇਣਾ ਕਿ ਪਿਆਰਿਓ ਇਸ ਥਾਂ ਤੇ ਤੁਸੀਂ ਇਸ਼ਨਾਨ ਕਰ ਲਓ ਤੇ ਇੰਨਾ ਕੁਝ ਦਾਨ ਪੁੰਨ ਕਰ ਲਓ ਤੇ ਤੁਸੀਂ ਮੁਕਤ ਹੋ ਜਾਓਗੇ। ਪਰ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭੋਲੇ ਬੰਦੇ ਤੂੰ ਕਿਸੇ ਦੀ ਗੱਲ ਪਿੱਛੇ ਲੱਗੀ ਨਾ, ਜੇ ਵਾਕਈ ਤੂੰ ਇਮਾਨਦਾਰੀ ਨਾਲ ਆਪਣੇ ਅੰਦਰ ਨੂੰ ਧੋਣਾ ਚਾਹੁੰਦਾ ਨਾ, ਤੇਰੇ ਅੰਦਰ ਨੂੰ ਨਾਮ ਤੋਂ ਬਿਨਾਂ ਕਿਸੇ ਨੂੰ ਧੋਣਾ, ਤੇ ਜਿਤਨਾ ਮਰਜ਼ੀ ਤੂੰ ਪਾਣੀ ਵਿਚ ਨਹਾਈ ਜਾਏ, ਤਨ ਦਾ ਇਸ਼ਨਾਨ ਤਾਂ ਪਾਣੀ ਨਾਲ ਹੋ ਸਕਦਾ ਹੈ ਪਰ ਅੰਦਰ ਦਾ ਇਸ਼ਨਾਨ ਕੇਵਲ ਪਰਮੇਸ਼ਵਰ ਦੀ ਬਾਣੀ ਨਾਲ ਹੁੰਦਾ ਹੈ। ਹਜ਼ੂਰ ਦੀ ਬਾਣੀ ਵਿਚੋਂ ਕੁਝ ਪ੍ਰਮਾਣ ਨੇ। ਸਾਹਿਬ ਬਾਬਾ ਕਬੀਰ ਸਾਹਿਬ ਦਾ ਬਚਨ ਹੈ, ते रहे ओ तीर्थ दे किनारे। याद रखना इशनान ओ भी गंगा विच करदे रहे ने, पर उन्हां ने एक बड़ी नरोल विचारधारा गुरमत दी पेश कीती। मैं एक गल ध्यान रखियो, किसे नू ला के नहीं, केवल सतगुरु दी इस गल नू आपां सांझी करन वास्ते कुछ उदाहरणां बाणी विचों लै रहे हां। सतगुरु की बाणी विच कबीर साहब दा एक बचन आउंदा है, कहिंदे ने प्यारिया मैं तेरे तो एक गल पुछनी चाहना, तू अपने अंदर नू मैल नाल भरिया होया। हजूर ने हर गल वलों सानू वर्ज दिता, जिवें हुण सात सूतक पातक लोक मानदे सन, जे किसे दी मौत होनी जां जन्म होना सूतक पातक मनना भी ये घर अपवित्र हो गया। ते मेरे बाबा जी ने क्या कहन लगे, नहीं शरीर तां उदन अपवित्र होवेगा जदों तू अखां नाल किसे दे पराए रूप नू ताके अपनी बिरती नू मैलिया कर लेने। प्यारिया तेरे कन्न उदन सूतक वाले होणगे जिदन तू कन्ना नल निंदिया दी मैल अपने मन तक पहुंचा देगा। तेरी जबान ता उदन अपवित्र होवेगी जिदन इस जबान नल तू कूड़ा बोलेगा। केवल सूतक पातक एक भरम ही हजूर ने बाणी विच नहीं कहा, कहन लगे के मन का सूतक लोभ है, जेवा सूतक कूड़, अखी सूतक वेखना पर तेरे है पर तन रूप। सतगुरु दे कहन तो मुराद के अंदर नू तोला है। बाबा कबीर साहब ने बचन कीता, कह लगे दुनिया दे लोगो अंतर मैल जे तीर्थ नावै, उना दी बाणी दा बचन है, जे तेरा अंदर मैल नाल भरिया पिया है ते तू केवल इस गल नू मुख रख के जाने के नाउन नाल मेरा रब खुश हो जाएगा। साहब कहिंदे नहीं, अंतर मैल जे तीर्थ नावै तिस बैकुंठ ना जाना। साहब कहिंदे लोक पतीना कछु ना होवै, ना ही राम ए आना। लोकां नू खुश कर सकना है, लोकां विच तेरी पूजा हो सकती है कि ए बंदा इन्ना वड्डा तीर्थ यात्री है, पर एक गल ध्यान रखी मेरा भगवान ए आना नहीं कि अंदर मैल रख के तू पिंडे नू धोई जाए। इस तरह कदी ओदी प्रसन्नता नहीं मिलदी। हजूर गुरु ग्रंथ साहिब दे बचन ने, अंतर मैल जे तीर्थ नावै तिस बैकुंठ ना जाना, लोक पतीना कछु ना होवै, ना ही राम ए आना। ते फिर पुछया भगत जी तुहाडा अंदर किवें पवित्र होया है, कहन लगे पूजो राम एक ही देवा, एक केवल अकाल पुरख वाहगुरु दा सिमरन कर। जे तू नहाना चाहना है साचा नहावन गुर की सेवा, जदो तू गुरु दे चरणा दी धूर विच इशनान करेगा प्यारिया तन तां मिट्टी नाल भरिया जाएगा, पर अपने अंदर नू झाती मारी मेरा गुरु तेरे अंदर नू कंचन दी तरह शुद्ध कर देवेगा। साहब कहिंदे ने कि पूजो राम एक ही देवा, साचा नहावन गुर की सेवा, ते गुरु नानक साहब दे घर अंदर सब तो वड्डा तीर्थ ही संगत दे चरणा दी धूड़ नू मन्या गया। हजूर ने बाणी विच बचन कीते ने के माज मजन संग साधुआं धूरी कर इशनान, प्यारिया तेरे वास्ते यही सब तो वड्डा इशनान। गुरु ग्रंथ साहब दी बाणी दे प्रमाण ते भाई गुरदास दी वार दा एक बचन आउंदा है। उन्होंने ना बड़े कमाल दी गल कही, माड़ा ने किसे नू उन्हां कहा, कहिंदे ने जिस गंगा विच लोक इशनान करदे ने, भाई गुरदास ते गुरु ग्रंथ साहिब दी बाणी दे प्रमाण ने, क्योंकि बाणी तो अगे दुनिया दी सिख वास्ते सब तो वड्डी कोई उदाहरण है। भाई गुरदास कहिंदे ने जिहड़ी गंगा है मथ्यास मुताबक ए 52 अवतार दे चरणा दा जल, कहिंदे ने गंगा ओदे चरणा दा जल बन के धरती ते आई। ते भाई गुरदास कहिंदे ने इकली गंगा दे विच ना हिंदुस्तान दियां 999 नदियां दा जल पैंदा है। भाई साहब दी कमाल दी विचारधारा है, एक एक चीज उन्हां गिण दित्ती। भाई साहब दी पौड़ी ए कहिंदे ने कि जिहड़ी चरण उदक होए सुरश्री, चरण उदक दा अर्थ है कि 52 अवतार दे चरणा दा जल होए सुरश्री गंगा बन के तज बैकुंठ धरत विच आई, इन्हें स्वर्ग नूं त्याग के इस धरती ते आ पहुंची। भाई गुरदास अगे बचन करदे ने के चरण उध को सुरश्री तज बैकुंठ धरत विच आई, 900 नदी 99 आसड़ तीर्थ अंग समाई, 999 नदी जिहड़ी है ओ गंगा विच आ के अपने आप नू विलीन पई करदी। हिंदुस्तान दी 999 नदी, 900 नदी 99 आसड़ तीर्थ अंग समाई, 68 तीर्थ भी एदे किनारे ते चलदे पए ने। ते भाई साहब कहिंदे त्यों लोई प्रवान होई, तिना लोकां विच इस नू प्रवान कीता गया। सियाणे लोगां ने एदी गिनती तिना लोकां विच कीती। स्वर्ग विच इहनू गंगा नहीं कहिंदे, स्वर्ग विच एदा नाम है अमरावती, पताल विच भी एनू गंगा नहीं कहिंदे, पताल विच इसका नाम लिखा गया भोगावती, ते जेड़ी इस धरती ते विचरदी पई है नदी ओनू लोग गंगा मैया पै कहिंदे। हजूर की दलील पै देंदे ने साहब, कहिंदे ने तीर्थ नावा जेतिस पावा विण भाणे के नाए करी। भाई गुरदास कह रहे ने चरण उध कोय सुरश्री, तज बैकुंठ धरत विच आई, नौ सह नदी नड़िनवे अड़सठ तीर्थ अंग समाई, त्यों लोई प्रवान होई, महा दियो लै शीश चढ़ाई, तिना लोका पर विच प्रवान है। ते शिवजी महाराज जी ने कहिंदे ने इहनू अपनियां जटावां दे विच प्रवान कीता होया, इन्ना अदब दिता है। ते अगे भाई साहब कहिंदे देवी देव सरेव दे जय जयकार वड्डी वडियाई, देवी देव ते भगत जन एदे किनारे ते बैठ के एदी जय जयकार पै करदे ने। ते भाई गुरदास फिर अगे कहिंदे ने सन गंगा बैकुंठ लख, कहिंदे ने पर मैं भी गंगा नूं तकिया, कहिंदे ने मैनूं गंगा दे पाणी विचों एक आवाज सुनाई दित्ती। पुछिया भाई गुरदास लोक तां जय जयकार करदे ने, कहिंदे ने उस गंगा दे जल विचों एक आवाज आ रही सी कि हे भाई गुरदास लोकी मेरे विच इस करके इशनान करदे ने कि सानू बैकुंठ मिल जाए, पर मैं तेनू सच दसां लखां मेरे वर्गियां गंगा ते लखां बैकुंठ जिथों तक लोक पहुंचना चाहते ने असी सारे अरदास पै करने आ, मेरे मालका तेरी बंदगी करने वाला किते आ जाए, ओदे चरणा दी धूड मिल जाए ते शायद असी भी पवित्र हो जाइए। भाई साहब भाई गुरदास कहिंदे ने सन गंगा बैकुंठ लख, कहन लगे लख बैकुंठ नाथ लिवलाई। ए सारे कहिंदे पे ने साधु धूड दुलंभ है, गुरु दी धूड बड़ी पवित्र जे एदू वड्डा कोई तीर्थ नहीं, साधु धूड दुलंभ है साध संगत सतगुर शरणाई। ते अगे भाई साहब कहिंदे ने चरण कमल दल कीम ना पाई, प्यारिया वह गुरु दे चरण कमलां दी परमेश्वर दे नाम दी एक किनका मात्र भी तू इन्हां तीर्थां दे नाल तुलना नहीं कर सकदा। ओ इन्हां बेअंते मैं अर्ज कर रहा, भगत कबीर साहब कह रहे सन के पूजो राम एक ही देवा, साचा नावन गुर की सेवा। इसे करके हजूर बार देश नान नू कह रहे ने तीर्थ नावा जेतिस पावा विण भाणे के नाए करी। ते अगो भगत साहब ने उत्तर दिता, कहन लगे जे केवल जल विच नहातिया मालक मिलदा है। साहब कहिंदे ने जल के मजन जे गत होवे, जे पानी विच नहांदिया मुक्ति मिलदी है। प्यारिया फिर नित नित मेंढक नहावे, तैसे जैसे मेंढक तैसे ओए नर, फिर जोनी आवे। जे केवल पानी दा इशनान अंदर नूं तृप्त करदा है ते ओनूं मुक्ति क्यों ना मिल गई। पर साध संगत धन गुरु नानक साहब जी दे घर अंदर केवल भाई गुरदास नहीं, गुरु रामदास जी दा एक पवित्र बचन आउंदा है। धन गुरु रामदास कहिंदे ने प्यारिया यमुना गंगा सरस्वती ते गोदावरी, कहिंदे ने चारे नदियां मानो मालक दे चरणां विच अर्ज कर दियां ने ते बेनती करके की कहिंदियां ने, आखदियां ने हे अकाल पुरख वाहिगुरु साडे किनारे ते बैठ के भी लोग पाप करदे ने, पापां दियां पंडा बन के साडे विच आ के इशनान भी करदे ने, पर याद रखी मेरे वाहिगुरु एक किरपा करी, असी जे साडा अंदर मैला हो गया दुनिया दे नाउ नाल साडे अंदर ने तृप्त नहीं होना, जे किते कमाई वाला जे किते गुरु परमेश्वर दी बंदगी वाला आ जाए ते ओदे एक वारी चरण सानू मिल जान ते ओदे चरणा दी धूड सानू सदा लई शांत कर जावेगी। साहब ने बाणी विच बचन कीता, गुरु रामदास कहिंदे ने गंगा यमुना गोदावरी सरस्वती, कहन लगे ते करे उद्दम धूर साधु की ताई, ए उद्दम कर दियां ने उपराला कर दियां ने कि गुरु दे चरणा दी धूड मिल जाए, ते करे उद्दम धूर साधु की ताई। ते कहिंदियां की ने किलविक मैल भरे, पापां दी मैल नाल भरे होए लोक परे हमरे विच साडे विच आ के इशनान करदे ने, पर हमरी मैल साधु की धूर गवाई। साडे अंदर दी मैल तां उदन जाणी है जिदन कोई बंदगी करन वाले दे चरणा दी धूड मिल जाए। सतगुरु गुरु गोबिंद सिंह जी दे जीवन विच ना इहो जिहियां बेअंत घटनावां मिलदियां ने। कदी उस चोजी प्रीतम दी बाल लीला नूं तकीए तां वी शीश झुक जांदा है, कदी गुरु कलगी वाले पिता जी दे आनंदपुर दे पौंटे दे कौतक तकीए, ते बाणी विचों ए तीर्थ भी मेरे गुरु दे चरणा दी धूड पै परछ दे। मेरा बाला प्रीतम पटने साहब ते कवि संतोख सिंह ने इस घटना नूं दिता है। बहुत विद्वान जेड़े ने घट ने जेड़े इस घटना का जिक्र करते हैं, क्योंकि वह लोग तो यही नहीं समझते कि जदों किते जल दी पानी दी इहोजी गल करिए समझते ने कि कर्म कांड नहीं। प्यारियो, गुरु तेग बहादुर जी ढाके की धरती आसाम वाल ने ते गुरु कलगी वाले पिता जी का आगमन होया। सतगुरु का जदों आगमन होया गुरु गोबिंद सिंह जी के चरण अनेकां ने परसे ने, जिवें गुरु नानक साहब की कृपा दौलतां दाई ने पहला माणी ते मेरे कलगी वाले की बख्शिश एक सूवी फकीर भीखण शाह ने लै ली सी। किथे कुड़ाम की धरती इहदा जिहड़ा जन्म स्थान पिंड है न हरियाणे विच भेवे दे नेड़े इक पिंड सियाणा सजदा, ਉਹ ਪਿੰਡ ਦਾ ਜਨਮ ਸਥਾਨ ਸੀ ਤੇ ਮੇਰੇ ਕਲਗੀ ਵਾਲੇ ਦਾ ਇੱਕ ਜੋੜਾ ਵੀ ਉੱਥੇ ਪਿਆ ਹੋਇਆ ਜੇ। ਉੱਥੇ ਸਤਿਗੁਰੂ ਦਾ ਜੋੜਾ ਦਰਸ਼ਨ ਕੀਤੇ, ਉਹਨੂੰ ਚਰਨ ਪਰਸਿਆਂ, ਉਹਨੂੰ ਸੀਸ ਝੁਕਾਇਆ, ਬੇਅੰਤ ਲੋਕ ਤੰਦਰੁਸਤ ਹੁੰਦੇ ਨੇ ਉਹਦੇ ਦਰਸ਼ਨ ਕੀਤੇ ਨੇ ਉਸ ਜੋੜੇ ਦੇ। ਇਸ ਫਕੀਰ ਦਾ ਪਿੰਡ ਸੀ ਸਿਆਣਾ ਸਜਦਾ, ਰਹਿੰਦਾ ਇਹ ਕੁੜਾਮ ਸੀ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਇਹਨੇ ਕਲਗੀ ਵਾਲੇ ਦੇ ਆਗਮਨ ਵਾਲੇ ਦਿਨ ਕਹਿੰਦੇ ਨੇ ਲਹਿੰਦੇ ਨੂੰ ਸਿਜਦਾ ਕਰਕੇ ਨਾ ਅੱਜ ਚੜ੍ਹਦੇ ਅੱਗੇ ਝੋਗਿਆ ਸੀ। ਇਸ ਕਰਕੇ ਕਿਉਂਕਿ ਸਾਹਿਬ ਦਾ ਆਗਮਨ ਦਾ ਦਿਨ ਅੱਗੇ ਆ ਰਿਹਾ ਤੇ ਉਸ ਵਕਤ ਦੇ ਮੁਰੀਦਾਂ ਨੇ ਇੱਕ ਗੱਲ ਪੁੱਛੀ ਸੀ, ਭੀਖਣ ਸ਼ਾਹ ਅੱਜ ਤੱਕ ਲਹਿੰਦੇ ਨੂੰ ਝੁਕੇ ਆ, ਅੱਜ ਚੜ੍ਹਦੇ ਨੂੰ ਕਿਉਂ ਸਜਦੇ? ਉਹ ਕਹਿਣ ਲੱਗਾ ਲਹਿੰਦੇ ਨੂੰ ਕਿਉਂ ਝੁਕਨੇ ਆ, ਤੁਸੀਂ ਦੱਸੋ। ਤੇ ਮੁਰੀਦਾਂ ਨੇ ਇੱਕ ਗੱਲ ਕਹੀ, ਭੀਖਣ ਸ਼ਾਹ ਲਹਿੰਦੇ ਨੂੰ ਇਸ ਕਰਕੇ ਝੁਕਨੇ ਆ ਉੱਥੇ ਖੁਦਾ ਦਾ ਘਰ ਏ। ਕਹਿੰਦਾ ਅੱਜ ਤੱਕ ਮੈਂ ਉੱਥੇ ਝੁਕਦਾ ਰਿਹਾ ਜਿੱਥੇ ਖੁਦਾ ਦਾ ਘਰ ਸੀ ਤੇ ਅੱਜ ਮੈਂ ਉਸ ਦਿਸ਼ਾ ਨੂੰ ਝੁਕਿਆ ਵਾਂ ਜਿੱਥੇ ਉਸ ਘਰ ਦਾ ਮਾਲਕ ਆ ਚੁੱਕਾ। ਹੁਣ ਮੈਂ ਉਸ ਘਰ ਵੱਲ ਝੁਕਾਂ ਜਾਂ ਘਰ ਦੇ ਵਿੱਚ ਰਹਿਣ ਵਾਲੇ ਵੱਲ ਝੁਕਾਂ? ਪਹਿਲੀ ਕਿਰਪਾ ਉਸ ਫਕੀਰ ਨੇ ਲਈ ਭੀਖਣ ਸ਼ਾਹ ਨੇ। ਆਮ ਤੌਰ ਤੇ ਕੁਝ ਵਿਦਵਾਨਾਂ ਦੀ ਇਹ ਰਹਿ ਵੇ, ਉਹ ਦੋ ਕੁਜੀਆਂ ਜਲ ਦੀ, ਇੱਕ ਜਲ ਤੇ ਇੱਕ ਦੁੱਧ ਦੀ ਲੈ ਕੇ ਗਿਆ। ਕੁਝ ਕਹਿੰਦੇ ਨੇ ਦੋਨਾਂ ਤੇ ਹੱਥ ਰੱਖ ਦਿੱਤਾ। ਇੱਕ ਵਿਦਵਾਨ ਨੇ ਤੇ ਕਿਹਾ, ਕਹਿੰਦਾ ਦੋਨੋਂ ਰੋੜ ਦਿੱਤੀਆਂ ਕਿ ਮੈਂ ਵਿਤਕਰਾ ਕਰਨੇ ਨਹੀਂ, ਮੈਂ ਦੋਨਾਂ ਨੂੰ ਮਿਲਾ ਦੇਵਾਂ, ਵਿਤਕਰਾ ਨਹੀਂ। ਖੈਰ, ਉਸ ਪਟਨੇ ਦੀ ਧਰਤੀ ਤੇ ਗੁਰੂ ਕਲਗੀ ਵਾਲੇ ਨੇ ਬੇਅੰਤ ਚੋਜ ਕੀਤੇ। ਜਦੋਂ ਹਜ਼ੂਰ ਦੀ ਆਰਬਲਾ ਦੁਨਿਆਵੀ ਤੌਰ ਤੇ ਅਜੇ 2.5 ਸਾਲ ਦੀ ਸੀ ਨਾ, ਤੁਰਨ ਫਿਰਨ ਲੱਗ ਪਏ ਤੇ ਤੋਤਲੀ ਜ਼ਬਾਨ ਵਿਚ ਹਜ਼ੂਰ ਨੇ ਬਚਨ ਕਰਨੇ ਤੇ ਛੋਟੇ ਛੋਟੇ ਬੱਚਿਆਂ ਦੀ ਢਾਣੀ ਫੌਜ ਬਣਾਉਣੀ ਤੇ ਮੇਰੇ ਕਲਗੀ ਵਾਲੇ ਨੇ ਛੋਟੀ ਜੀ ਕਮਾਨ ਲੈ ਕੇ ਤੀਰ ਲੈ ਕੇ ਉਹਨਾਂ ਦੀ ਅਗਵਾਈ ਕਰਨੀ। ਇਸੇ ਪਤਨੀ ਦੇ ਧਰਤੀ ਤੇ ਇੱਕ ਮਲਾਹ ਸੀ ਜਿਹਦਾ ਕੰਮ ਕੇਵਲ ਇੰਨਾ ਸੀ ਕਿ ਆਪਣੀ ਕਿਸ਼ਤੀ ਵਿਚ ਲੋਕਾਂ ਨੂੰ ਬਿਠਾ ਕੇ ਗੰਗਾ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਉਤਾਰਨਾ, ਦੂਸਰੇ ਕਿਨਾਰੇ ਤੋਂ ਉਹਨਾਂ ਦਾ ਸਮਾਨ ਦੂਸਰੇ ਕਿਨਾਰੇ ਆਰ ਪਾਰ ਕਰਨਾ। ਤੇ ਇੱਕ ਦਿਨ ਇਹਨੇ ਕਿਸ਼ਤੀ ਨਵੀਂ ਬਣਾਈ ਤੇ ਮਾਤਾ ਗੁਜਰੀ ਦੇ ਚਰਨਾਂ ਵਿਚ ਇੱਕ ਅਰਦਾਸ ਕੀਤੀ ਸੀ। ਭਾਈ ਸੰਤੋਖ ਸਿੰਘ ਲਿਖਦੇ ਨੇ, ਕਹਿਣ ਲੱਗਾ ਮਾਂ, ਗੁਰੂ ਤੇਗ ਬਹਾਦਰ ਜੀ ਤਾਂ ਇੱਥੇ ਨਹੀਂ, ਜੇ ਇਹ ਹੁੰਦੇ ਤਾਂ ਮੈਂ ਅੱਜ ਕਿਸ਼ਤੀ ਨਵੀਂ ਗੰਗਾ ਵਿਚ ਲੈ ਕੇ ਚੱਲਿਆ ਵਾਂ, ਮੈਂ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਵਾਉਂਦਾ। ਪਰ ਮਾਂ, ਇੱਕ ਬੇਨਤੀ ਹੈ ਤੇਰੇ ਚਰਨਾਂ ਵਿਚ, ਜੇ ਗੁਰੂ ਤੇਗ ਬਹਾਦਰ ਜੀ ਨਹੀਂ ਤਾਂ ਕਿਰਪਾ ਕਰ ਗੋਬਿੰਦ ਰਾਏ ਨੂੰ ਭੇਜ ਦਿਓ, ਜੇ ਕਿਤੇ ਇਹ ਕਿਸ਼ਤੀ ਵੀ ਚਰਨ ਪਾ ਦੇਣ ਤੇ ਉਸ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਆਰੰਭ ਕਰਨਾ। ਮੈਂ ਚਾਹੁੰਦਾ ਵਾਂ ਕਿ ਮੈਂ ਕੰਮ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਦੀ ਅਸੀਸ ਲੈ ਲਵਾਂ। ਕਹਿੰਦੇ ਨੇ ਮਾਤਾ ਗੁਜਰੀ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਤੋਰਿਆ। 2.5-3 ਸਾਲ ਦੀ ਉਮਰ ਗੁਰੂ ਕਲਗੀ ਵਾਲੇ ਦੀ, ਸਹਿਬ ਕਿਸ਼ਤੀ ਦੇ ਵਿਚ ਅਸਵਾਰ ਹੋਏ ਨੇ। ਕਹਿੰਦੇ ਨੇ ਜਦੋਂ ਇਹ ਕਿਸ਼ਤੀ ਗੰਗਾ ਦੇ ਬਿਲਕੁਲ ਵਿਚਕਾਰ ਗਈ ਤੇ ਇੱਕੋ ਦਮ ਗੰਗਾ ਦਾ ਪਾਣੀ ਜਿਹੜਾ ਉਹ ਤੜਫ ਉੱਠਿਆ, ਪਾਣੀ ਦੀਆਂ ਛੱਲਾਂ ਉੱਠੀਆਂ, ਕਿਸ਼ਤੀ ਡੋਲਣ ਲੱਗੀ ਏ ਤੇ ਮਲਾਹ ਦਾ ਮਨ ਡਰ ਗਿਆ। ਮਣਾ, ਮੈਂ ਤਾਂ ਗੁਰੂ ਗੋਬਿੰਦ ਰਾਏ ਨੂੰ ਲੈ ਕੇ ਆਇਆ ਸਾਂ ਕਿ ਮੇਰੀ ਕਿਸ਼ਤੀ ਪਵਿੱਤਰ ਹੋ ਜਾਏ, ਪਰ ਜਿੰਨੀਆਂ ਅੱਜ ਗੰਗਾ ਦੇ ਪਾਣੀ ਵਿਚ ਲਹਿਰਾਂ ਨੇ ਕਦੀ ਇੰਨੀਆਂ ਛੱਲਾਂ ਪਹਿਲਾਂ ਉੱਠੀਆਂ ਨਹੀਂ, ਪਤਾ ਨੀ ਹੁਣ ਕੀ ਬਣੇਗਾ, ਕਿਤੇ ਇਹ ਕਿਸ਼ਤੀ ਡੁੱਬ ਨਾ ਜਾਏ, ਕਿਉਂਕਿ ਪਾਣੀ ਦੇ ਟਕਰਾਅ ਨਾਲ ਕਿਸ਼ਤੀ ਡੋਲਦੀ ਪਈ ਏ। ਉਹਦਾ ਚਿਹਰਾ ਮੁਰਝਾ ਗਿਆ, ਚਿਹਰੇ ਤੇ ਪੀਲਾਪਣ ਆ ਗਿਆ ਤੇ ਬਾਲ ਉਮਰ ਵਿਚ ਮੇਰੇ ਚੋਜੀ ਪ੍ਰੀਤਮ ਨੇ ਇੱਕ ਗੱਲ ਕਹੀ, ਕਹਿਣ ਲੱਗੇ ਘਬਰਾਓ ਨਾਹੀਂ। ਕਹਿਣ ਲੱਗਾ ਮਹਾਰਾਜ, ਤੁਸੀਂ ਕੇਵਲ ਸ਼ਾਂਤ ਹੋ, ਪਤਾ ਨੀ ਅੱਜ ਗੰਗਾ ਦਾ ਪਾਣੀ ਕਿਉਂ ਭਟਕਦਾ ਪਿਆ। ਤੇ ਅੱਗੋਂ ਮਲਾਹ ਨੂੰ ਸਹਿ ਪੁੱਛਦੇ ਨੇ, ਸੱਜਣਾ ਤੂੰ ਸਾਨੂੰ ਬੇੜੀ ਵਿਚ ਕਿਉਂ ਲੈ ਕੇ ਆਇਆ? ਕਹਿੰਦਾ ਇਸ ਕਰਕੇ ਦਾਤਿਆ, ਗੁਰੂ ਨਾਨਕ ਦੇ ਘਰ ਦੇ ਚਰਨ ਪੈ ਜਾਣ ਤੇ ਮੇਰੀ ਬੇੜੀ ਪਵਿੱਤਰ ਹੋ ਜਾਏ। ਕਹਿਣ ਲੱਗੇ ਤੂੰ ਲੱਕੜ ਦੀ ਬੇੜੀ ਵਿੱਚ ਗੁਰੂ ਨਾਨਕ ਦੀ ਕਿਰਪਾ ਲੈਣੀ ਚਾਹੁੰਦਾ ਤੇ ਗੰਗਾ ਵੀ ਅੱਜ ਤੜਫਦੀ ਪਈ ਏ, ਸੋਚਦੀ ਏ ਜੇ ਮੇਰੇ ਕੋਲ ਆਏ ਨੇ ਤੇ ਜਾਣ ਲੱਗੇ ਮੈਨੂੰ ਵੀ ਆਪਣੇ ਚਰਨਾਂ ਦੀ ਛੂ ਦੇ ਜਾਓ। ਕਹਿੰਦੇ ਨੇ ਜਦੋਂ ਪਾਣੀ ਠਾਠਾ ਮਾਰੇ ਤੇ ਗੁਰੂ ਕਲਗੀ ਵਾਲੇ ਨੇ ਨਾ ਆਪਣੇ ਸੱਜੇ ਚਰਨ ਦਾ ਜੋੜਾ ਉਤਾਰਿਆ ਤੇ ਤੜਫਦੇ ਹੋਏ ਪਾਣੀ ਤੇ ਜਦੋਂ ਸਾਹਿਬ ਦੇ ਚਰਨ ਲੱਗੇ ਉਸੇ ਵਕਤ ਗੰਗਾ ਦਾ ਪਾਣੀ ਬਿਲਕੁਲ ਸ਼ਾਂਤ ਹੋ ਗਿਆ, ਉਹ ਟਿਕਾਓ ਅੰਦਰ ਆ ਗਿਆ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਕਹਿ ਰਹੇ ਨੇ ਇਸ਼ਨਾਨ ਕਰਨਾ ਤੇ ਉੱਥੇ ਬੈਠੇ ਹੋਏ ਸੱਜਣ ਕਹਿ ਦਿੰਦੇ ਨੇ ਲੈ ਪਿਆਰਿਆ ਤੇਰੇ ਪਹਿਲੇ ਪਾਪ ਸਾਰੇ ਬਿਣਸ ਗਏ ਨੇ, ਅੱਗੋਂ ਜਿਹੜੇ ਕਰੇਗਾ ਫਿਰ ਇਸ਼ਨਾਨ ਕਰੀ ਉਹ ਬਿਣਸ ਜਾਣਗੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ ਜਗਿਆਸੂ ਇਸ ਧੋਖੇ ਵਿੱਚ ਕਦੀ ਨਾ ਪਈ ਕਿ ਸ਼ਾਇਦ ਪਿੰਡੇ ਦੇ ਧੋ ਨਾਲ ਮੇਰੇ ਪਾਪ ਉਤਰ ਜਾਣ। ਹਜ਼ੂਰ ਦਾ ਬਚਨ ਹੁੰਦਾ ਹੈ ਪਾਪ ਕਰੇ ਪੰਚਾਂ ਕੇ ਬਸ ਰੇ, ਤੂੰ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਨੇ ਤੇ ਲੋਕਾਂ ਵਿੱਚ ਆ ਕੇ ਕਹਿੰਦਾ ਤੀਰਥ ਨਹਾਏ ਕਹੇ ਸਭ ਉਤਰੇ, ਤੀਰਥ ਤੇ ਇਸ਼ਨਾਨ ਕਰਕੇ ਕਹਿੰਦਾ ਸਾਰੇ ਉਤਰ ਗਏ। ਸਾਹਿਬ ਕਹਿੰਦੇ ਨੇ ਬਹੁਤ ਕਮਾਵੇ ਹੋਏ ਨਿਸ਼ੰਕ ਪਰਤ ਕੇ ਬੇਬਾਕ ਹੋ ਕੇ ਪਾਪ ਕਰਨੇ ਕਿਉਂਕਿ ਪਾਪ ਤਾਂ ਤੁੱਪ ਜਾਣੇ ਨੇ। ਸਾਹਿਬ ਕਹਿੰਦੇ ਨੇ ਇਸ ਭੁਲੇਖੇ ਵਿੱਚ ਜ਼ਿੰਦਗੀ ਤਬਾਹ ਨਾ ਕਰ ਲਈ, ਬਹੁਤ ਕਮਾਵੇ ਹੋਏ ਨਿਸ਼ੰਕ ਤੇ ਕਿਵੇਂ ਧੁੱਪਣਗੇ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਤਾਂ ਜੰਮਪੁਰ ਬਾਂਧ ਖਰੇ ਕਲੰਕ, ਕੇਵਲ ਜਮਾਂ ਦੇ ਰਸਤੇ ਵੱਲ ਜਾਣਾ ਪਿਆ, ਤੇਰੇ ਅੰਦਰ ਨੇ ਇਸ ਤਰ੍ਹਾਂ ਪਵਿੱਤਰ ਹੋਣਾ ਨੇ। ਬਾਬਾ ਕਬੀਰ ਸਾਹਿਬ ਨੇ ਇਹੀ ਬਚਨ ਕੀਤਾ, ਕਹਿਣ ਲੱਗੇ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ, ਕਿਵੇਂ ਅੰਦਰ ਧੁੱਪੇਗਾ। ਕਹਿਣ ਲੱਗੇ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਜੇ ਅੰਦਰ ਨੂੰ ਧੋਣਾ ਚਾਹੁੰਦਾ ਤਾਂ। ਸਾਹਿਬ ਕਹਿੰਦੇ ਨੇ ਛੂਟਣ ਹਰ ਕਿਸੇ, ਹਜ਼ੂਰ ਕਹਿ ਰਹੇ ਨੇ ਤੀਰਥ ਨਾਵਾਂ ਮੈਂ, ਤੀਰਥ ਤੇ ਇਸ਼ਨਾਨ ਕਰਾਂ ਜੇ ਤਿਸ ਭਾਵਾਂ, ਜੇ ਤੈਨੂੰ ਚੰਗਾ ਲੱਗਦਾ ਬਿਨ ਭਾਣੇ ਕੇ ਨਹਾਏ ਕਰੀ, ਤੇਰੇ ਤੋਂ ਬਿਨਾਂ ਮੈਂ ਆਪਣੇ ਅੰਦਰ ਨੂੰ ਕਿਵੇਂ ਧੋਵਾਂਗਾ। ਹੁਣ ਸਾਧ ਸੰਗਤ ਸਿੱਖ ਨੇ ਕਿਹੜੇ ਤੀਰਥ ਤੇ ਇਸ਼ਨਾਨ ਕਰਨੇ, ਅੰਦਰ ਦੀ ਮੈਲ ਨੂੰ ਕਿਵੇਂ ਧੋਣਾ। ਅਸੀਂ ਰੋਜ਼ ਜਪਜੀ ਦੀ ਬਾਣੀ ਵਿੱਚ ਹੀ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਨੇ ਪਿਆਰਿਆ ਤਨ ਨੂੰ ਮਿੱਟੀ ਲੱਗੇ ਪਾਣੀ ਨਾਲ ਧੋ ਲਾਂਗੇ, ਥੋੜੀ ਮਿਹਨਤ ਕਰਨੀ ਪਏਗੀ। ਜੇ ਕਿਤੇ ਗੰਦਗੀ ਬਸਤਰ ਨੂੰ ਲੱਗ ਜਾਏ ਤੇ ਇਕੱਲੇ ਪਾਣੀ ਨਾਲ ਨਹੀਂ, ਪਾਣੀ ਨਾਲ ਸਾਬਣ ਦੀ ਵੀ ਲੋੜ ਏ। ਤੇ ਜੇ ਕੱਪੜਾ ਮਲੀਨ ਹੋ ਜਾਏ ਸਾਬਣ ਤੇ ਪਾਣੀ ਨਾਲ ਧੁੱਪਦਾ, ਤੇ ਹਜ਼ੂਰ ਕਹਿੰਦੇ ਨੇ ਜੇ ਅੰਦਰ ਮੈਲਾ ਹੋ ਜਾਏ ਨਾ ਫਿਰ ਸਾਬਣ ਤੇ ਪਾਣੀ ਕੰਮ ਨਹੀਂ ਉਹ ਦਿੰਦੇ। ਅੰਦਰ ਦੀ ਮੈਲ ਤਾਂ ਉਦੋਂ ਧੁੱਪਦੀ ਏ ਜਦੋਂ ਤੂੰ ਨਾਮ ਨੂੰ ਤੀਰਥ ਬਣਾ ਲਵੇਂਗਾ। ਤੇ ਹਜ਼ੂਰ ਕਹਿੰਦੇ ਨੇ ਨਾ ਕਿ ਭਰੀਏ ਹੱਥ ਪੈਰ ਕੰਨ ਦੇ ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ, ਤੇ ਅੰਦਰ ਕਿਵੇਂ ਧੁੱਪਣਾ। ਸਾਹਿਬ ਕਹਿੰਦੇ ਨੇ ਕਿ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ, ਉਹਨੇ ਕੇਵਲ ਨਾਮ ਨਾਲ ਧੁੱਪਣਾ। ਗੁਰੂ ਰਾਮਦਾਸ ਕਹਿੰਦੇ ਨੇ ਤੀਰਥ ਕਿਹੜਾ, ਸਤਿਗੁਰੂ ਕਹਿੰਦੇ ਨੇ ਤੀਰਥ ਗੁਰੂ ਆ। ਤੂੰ ਗੁਰੂ ਤੀਰਥ ਵਿੱਚ ਕਦੀ ਇਸ਼ਨਾਨ ਕੀਤਾ? ਸਾਹਿਬ ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਈਐ ਪੂਰਾ ਨਹਾਵਣ ਪਸ਼ੂ ਪਰੇ ਤੋਂ ਦੇਵ ਕਰੈ। ਤੀਰਥ ਕੌਣ ਏ? ਸਾਹਿਬ ਕਹਿੰਦੇ ਨੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਹਿਬ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ, ਜੇ ਤੂੰ ਤੀਰਥ ਦੇ ਕਿਨਾਰੇ ਆਪਣਾ ਘਰ ਵੀ ਬਣਾ ਲੈ, ਪੀਵੇ ਨਿਰਮਲ ਨੀਰ ਦਿਨ ਰਾਤ ਪਾਣੀ ਵੀ ਪਵਿੱਤਰ ਪੀਵੇ, ਪਰ ਅੰਦਰ ਨੇ ਕਦੋਂ ਪਵਿੱਤਰ ਹੋਣਾ? ਬਿਨ ਹਰ ਭਗਤ ਨਾ ਮੁਕਤ ਹੋਏ, ਨਾਮ ਤੋਂ ਵੱਡਾ ਕੋਈ ਤੀਰਥ ਨਹੀਂ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੈ ਕਬੀਰ ਕੇਵਲ ਨਾਮ ਨਾਲ ਜੁੜ ਜਾ, ਨਾਮ ਤੇਰੇ ਅੰਦਰ ਨੀ ਮੈਲ ਨੂੰ ਧੋ ਦੇਵੇਗਾ। ਹੁਣ ਸਵਾਲ ਉੱਠਦਾ, ਜੇ ਸਤਿਗੁਰੂ ਤੀਰਥ ਤੇ ਨਹਾਉਣਾ ਪ੍ਰਵਾਨ ਨਹੀਂ, ਤੇ ਅਸੀਂ ਰੋਜ਼ ਇੱਕ ਬਚਨ ਪੜ੍ਹਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਤੇ ਅਗਲਾ ਬਚਨ ਅਸੀਂ ਵਰਤਨੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਕਿ ਉਹਦੇ ਦਰ ਦੇ ਦਰਸ਼ਨ ਮਿਲ ਜਾਣ, ਉਹਦੇ ਦਰ ਦੇ ਇਸ਼ਨਾਨ ਮਿਲ ਜਾਏ। ਧਿਆਨ ਰੱਖਣਾ ਇਹਦਾ ਕਾਰਨ ਕੀ ਏ, ਦੁਨੀਆਂ ਵਿੱਚ ਬੇਅੰਤ ਤੀਰਥ ਜੇ, ਪਰ ਸੰਸਾਰ ਵਿੱਚ ਇੱਕ ਮਹਾਨ ਅਸਥਾਨ ਕੇਵਲ ਅੰਮ੍ਰਿਤਸਰ ਦੀ ਧਰਤੀ ਏ, ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਅੱਠੇ ਪੈਰ ਹੀ ਗੁਰੂ ਗੁਰੂ ਜਪਿਆ ਜਾਂਦਾ, ਨਹੀਂ ਤੇ ਦੁਨੀਆਂ ਦਾ ਕੋਈ ਧਾਰਮਿਕ ਅਸਥਾਨ ਐਸਾ ਨਹੀਂ ਜਿੱਥੇ 24 ਘੰਟੇ ਉਸ ਖੁਦਾ ਦੀ ਇਬਾਦਤ ਹੁੰਦੀ ਹੋਵੇ। ਸਾਹਿਬ ਨੇ ਇੱਥੇ ਇਸ਼ਨਾਨ ਦੀ ਜਦੋਂ ਗੱਲ ਕਹੀ, ਹਜ਼ੂਰ ਨੇ ਦੋ ਚੀਜ਼ਾਂ ਸਾਨੂੰ ਦਿੱਤੀਆਂ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਇੱਕ ਪਾਣੀ ਤੇ ਇੱਕ ਬਾਣੀ। ਸਾਹਿਬ ਕਹਿੰਦੇ ਨੇ ਜਦੋਂ ਆਪਾਂ ਪਾਣੀ ਦੇ ਕਿਨਾਰੇ ਬੈਠ ਕੇ ਬਾਣੀ ਪੜ੍ਹਨੇ ਆ ਤੇ ਗੁਰੂ ਕੇ ਪਿਆਰਿਓ ਉਹ ਪਾਣੀ ਵੀ ਬਾਣੀ ਦਾ ਅਸਰ ਕਬੂਲਦਾ ਜੇ। ਜੇ ਅਸੀਂ ਕਹੀਏ ਨਹੀਂ ਜੀ ਪਾਣੀ ਤਾਂ ਪਾਣੀ ਹੈ ਨਾ, ਉਹਦੇ ਤੇ ਅਸਰ ਕਿਵੇਂ ਪੈ ਗਿਆ? ਸਾਡੇ ਅੰਮ੍ਰਿਤ ਦੀ ਤਾਂ ਮਰਿਆਦਾ ਹੀ ਐਵੇਂ, ਉਹੀ ਪਾਣੀ ਹੈ ਜਿਹੜਾ ਅਸੀਂ ਰਸੋਈ ਵਿਚ ਵਰਤਨੇ ਆ, ਉਹੀ ਜਲ ਹੈ ਜਿਹਦੇ ਵਿਚ ਆਪਾਂ ਇਸ਼ਨਾਨ ਕਰਨੇ ਆ। ਪਰ ਜਦੋਂ ਉਸੇ ਪਾਣੀ ਦੇ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਾਤਾ ਜੀ ਦੀ ਇਲਾਹੀ ਬਾਣੀ ਪੜ੍ਹ ਦਿੱਤੀ, ਉਸ ਬਾਣੀ ਦੀਆਂ ਤਰੰਗਾਂ ਤੇ ਉਹਨਾਂ ਗੁਰਮੁਖਾਂ ਦੇ ਅੰਦਰੋਂ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਪਾਣੀ ਜਿਹੜਾ ਅੰਮ੍ਰਿਤ ਦਾ ਰੂਹ ਬਣ ਗਿਆ। ਜਿਸ ਪਾਣੀ ਦੇ ਕਿਨਾਰੇ ਦਿਨ ਰਾਤ 24 ਘੰਟੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਹੁੰਦੀ ਹੋਵੇ ਉਹ ਜਲ ਵੀ ਅਸਰ ਕਰਦਾ। ਹਜ਼ੂਰ ਨੇ ਬਾਣੀ ਵਿਚ ਬਚਨ ਕੀਤੇ ਨੇ, ਕਹਿੰਦੇ ਨੇ ਪਿਆਰਿਆ ਦੇਖ ਜੇ ਅੰਦਰ ਤੇ ਇਸ਼ਨਾਨ ਕਰਨਾ ਚਾਹੁੰਦਾ ਤਾਂ ਆਪਣੇ ਅੰਦਰ ਨੂੰ ਤੂੰ ਨਾਮ ਨਾਲ ਧੋ ਲੈ, ਆਪਣੇ ਅੰਦਰ ਨੂੰ ਤੂੰ ਪਰਮੇਸ਼ਵਰ ਦੀ ਬੰਦਗੀ ਵੀ ਧੋ ਲੈ। ਤੇ ਜਦੋਂ ਆਪਾਂ ਨਾਮ ਨਾਲ ਅੰਦਰ ਨੂੰ ਧੋਵਾਂਗੇ ਨਾ, ਸਿਮਰਨ ਕਰਾਂਗੇ, ਸਿਮਰਨ ਸਾਡੇ ਅੰਦਰ ਦੀ ਮੈਲ ਨੂੰ ਧੋਂਦਾ। ਹੁਣ ਅੰਦਰ ਮੈਲ ਕਈ ਤਰ੍ਹਾਂ ਦੀ ਏ, ਅੰਦਰ ਜਿਹੜਾ ਅੱਤ ਦਾ ਮਲੀਨ ਹੋਇਆ ਪਿਆ, ਹਜ਼ੂਰ ਨੇ ਤਾਂ ਹੀ ਬਚਨ ਕੀਤਾ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਨਾਲ ਇਹਨੂੰ ਧੋਈਏ? ਤੇ ਹਜ਼ੂਰ ਕਹਿੰਦੇ ਨੇ ਮਨ ਧੋਵੋ ਸ਼ਬਦ ਲਾਗੋ। ਜੇ ਅੰਦਰ ਨੂੰ ਧੋਣਾ ਤੇ ਪਿਆਰਿਆ ਗੁਰੂ ਕੇ ਸ਼ਬਦ ਨਾਲ ਜੁੜਦਾ, ਬਾਣੀ ਤੇਰੇ ਅੰਦਰ ਨੂੰ ਧੋ ਦੇਵੇਗੀ। ਉਹ ਅੰਦਰ ਨੂੰ ਧੋਵੇਗੀ ਕਿਵੇਂ? ਹੁਣ ਜਦੋਂ ਆਪਾਂ ਬਾਣੀ ਪੜਾਂਗੇ, ਦਿਨ ਰਾਤ ਕਿਸੇ ਦੀ ਨਿੰਦਿਆ ਕਰਨੇ ਆ ਤੇ ਜਦੋਂ ਬਾਣੀ ਪੜ੍ਹਦੇ ਆ ਨਿੰਦਿਆ ਦੀ ਮੈਲ ਨੂੰ ਟੱਕਾਂਗੇ, ਤੇ ਹਜ਼ੂਰ ਬਾਣੀ ਵੀ ਜਦੋਂ ਕਹਿਣਗੇ ਨਾ ਕਿ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ, ਉਦੋਂ ਉਸੇ ਵਕਤ ਮਨ ਕਹਿ ਦੇਗਾ ਦੇਖ ਮਨਾ ਕਿ ਨਿੰਦਿਆ ਕਰਨ ਵਾਲਾ ਡੁੱਬ ਜਾਂਦਾ ਹੀ। ਜਦੋਂ ਅਸੀਂ ਗੁਰੂ ਕੀ ਬਾਣੀ ਪੜਾਂਗੇ ਕਿ ਸਭੇ ਔਖਦ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ, ਉਦੋਂ ਮਨ ਕਹੇਗਾ ਨਹੀਂ ਮਨਾ ਗੁਰੂ ਦੀ ਗੱਲ ਨੂੰ ਮੰਨ ਲੈ, ਨਿੰਦਕ ਬੰਦੇ ਦਾ ਤੇ ਇਲਾਜ ਹੀ ਦੁਨੀਆਂ ਤੇ ਕੋਈ। ਜਦੋਂ ਆਪਾਂ ਕਿਸੇ ਨੂੰ ਮਾੜਾ ਕਹਾਂਗੇ ਤੇ ਉਧਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਤੇ ਬਾਬਾ ਜੀ ਆਵਾਜ਼ ਦੇਖ ਕੇ ਕਹਿਣਗੇ ਨਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਤੇ ਉਦੋਂ ਮਨ ਕਹੇਗਾ ਦੇਖ ਜੇ ਤੂੰ ਦਵੈਸ਼ ਵਾਲੀ ਮੈਲ ਲੈ ਕੇ ਬੈਠਾ ਤੇ ਗੁਰੂ ਕੀ ਬਾਣੀ ਪੜ ਲੈ, ਸਤਿਗੁਰੂ ਕੀ ਬਾਣੀ ਪੜਿਆ ਤੇਰੇ ਅੰਦਰ ਦੀ ਦਵੈਸ਼ ਵਾਲੀ ਮੈਲ ਵੀ ਉਤਰ ਜਾਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਮੈਂ ਤੀਰਥ ਤੇ ਤਾਂ ਜਾਵਾਂ ਜੇ ਮੇਰਾ ਨਹਾਉਣਾ ਤੈਨੂੰ ਪਸੰਦ ਆ ਗਏ, ਜੇ ਤੇਰੀ ਕਿਰਪਾ ਨਹੀਂ ਮਿਲੀ ਤਾਂ ਮੇਰੇ ਇਸ਼ਨਾਨ ਕਰਨ ਦਾ ਲਾਭ ਕੀ ਏ? ਹਜ਼ੂਰ ਕਹਿ ਰਹੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ, ਜੇ ਤੈਨੂੰ ਭਾ ਗਿਆ ਤੇ ਉਹਨੂੰ ਤਾਂ ਭਾਂਦਾ ਕੇਵਲ ਏਵੇ ਕਿ ਸਿੱਖ ਆ ਕੇ ਗੁਰੂ ਕੇ ਬਚਨ ਸੁਣੇ। ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਸੁਣਾਂਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਇੰਨਾ ਕੁ ਪਵਿੱਤਰ ਹੋ ਜਾਏਗਾ ਪਿਆਰਿਆ, ਫਿਰ ਗੁਰੂ ਤੇ ਪਰਮੇਸ਼ਵਰ ਵਿਚ ਕਦੀ ਅੰਤਰ ਪ੍ਰਤੀਤ ਨਹੀਂ ਹੋਵੇਗਾ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ ਹੈ, ਸਾਹਿਬ ਕਹਿੰਦੇ ਨੇ ਆਪਣੇ ਅੰਦਰ ਕਦੀ ਝਾਤੀ ਮਾਰ, ਅੰਦਰ ਇਸ਼ਨਾਨ ਕਰਕੇ ਦੇਖ ਦਾਤਾ ਜੀ ਕਿਵੇਂ ਕਰੀਏ। ਸਾਹਿਬ ਕਹਿੰਦੇ ਨੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਤੇਰੇ ਤਾਂ ਅੰਦਰ ਵੀ ਇੱਕ ਸਾਗਰ ਏ ਜਿੱਥੇ ਤੂੰ ਟੁੱਬੀ ਮਾਰ ਕੇ ਇਸ਼ਨਾਨ ਕਰਨਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਤੇ ਅੰਦਰ ਦਾ ਇਸ਼ਨਾਨ ਕਿਵੇਂ ਵੇ? ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਜਿਹੜੇ ਗੁਰੂ ਕੀ ਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਅੰਦਰ ਦੇ ਤੀਰਥ ਦੀ ਸੂਝ ਪੈ ਜਾਂਦੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਮ ਅਪਾਰਾ। ਕਹਿਣ ਲੱਗੇ ਸਮੁੰਦ ਵਰੋਲ ਸਰੀਰ ਹਮ ਦੇਖਿਆ, ਜਦੋਂ ਇਸ ਸਰੀਰ ਵੀ ਝਾਤੀ ਮਾਰੀਏ ਨਿਰਮੋਲਕ ਰਤਨ ਦੀ ਸਮਝ ਪੈ ਗਈ ਏ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਰੋਲ ਸਰੀਰ ਹਮ ਦੇਖਿਆ, ਜਦੋਂ ਅੰਦਰ ਬਾਣੀ ਨਾਲ ਇਸ਼ਨਾਨ ਕੀਤਾ ਵਸਤ ਅਨੂਪ ਇੱਕ ਪਾਈ, ਇੱਕ ਅਨੁਪਮ ਵਸਤੂ ਮਿਲੀ ਏ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਵਾਹਿਗੁਰੂ ਤੇ ਗੁਰੂ ਵਿਚ ਅੰਤਰ ਨਹੀਂ। ਸਾਹਿਬ ਕਹਿੰਦੇ ਨੇ ਫਿਰ ਆਪਣੇ ਗੁਰੂ ਨੂੰ ਤੂੰ ਤੀਰਥ ਮੰਨ ਲੈ ਤੇ ਗੁਰੂ ਦੀ ਬਾਣੀ ਵਿਚ ਇਸ਼ਨਾਨ ਕਰ। ਜਦੋਂ ਅੰਦਰ ਨੂੰ ਬਾਣੀ ਵੀ ਜੋੜ ਕੇ ਤੂੰ ਇਸ਼ਨਾਨ ਕਰੇਗਾ ਤੇ ਸਾਹਿਬ ਕਹਿੰਦੇ ਨੇ ਉਹ ਮਾਲਕ ਦੀ ਤੇਰੇ ਤੇ ਪ੍ਰਸੰਨਤਾ ਹੋਵੇਗੀ। ਸਾਧ ਸੰਗਤ ਇਸੇ ਕਰਕੇ ਹਜ਼ੂਰ ਦੇ ਜਿੱਥੇ ਜਿੱਥੇ ਚਰਨ ਪੈ ਗਏ ਨੇ ਉਹ ਤੀਰਥ ਵੀ ਟਿਕਾਓ ਵਿਚ ਨੇ। ਕਦੀ ਯਮੁਨਾ ਦੇ ਪਾਣੀ ਨੂੰ ਤੱਕਨੇ ਆ ਨਾ ਤੇ ਮਨ ਵਿਚ ਆਉਂਦਾ ਮਨਾ ਦੇਖ ਗੁਰੂ ਕਲਗੀ ਵਾਲੇ ਦੇ ਬਚਨਾਂ ਵਿਚ ਕਿੰਨਾ ਕੁ ਆਨੰਦ ਸੀ,
ਜਮਨਾ ਤੱਕਨੇ ਆ, ਪੌਂਟਾ ਸਾਹਿਬ ਦੇ ਬਿਲਕੁਲ ਨੇੜਿਓਂ ਨਿਕਲਦੀ ਏ, ਪਿੱਛੇ ਵੀ ਉੱਚੀ ਆਵਾਜ਼ ਏ, ਪੱਥਰਾਂ ਨਾਲ ਪਾਣੀ ਟੁਕਰ ਟਕਰਾਂਦਾ ਹੈ, ਕੁਰਲਾ ਰਿਹਾ ਹੈ, ਤੇ ਜਦੋਂ ਆਪਾਂ ਤੱਕਨੇ ਆ ਕਿ ਗੁਰਦੁਆਰੇ ਦੇ ਨੇੜੇ ਹੁੰਦਾ ਹੈ, ਤੇ ਬਿਲਕੁਲ ਉਹ ਥਾਂ ਸ਼ਾਂਤ ਏ, ਜਿਤਨਾ ਮਰਜ਼ੀ ਝੱਖੜ ਆ ਜਾਏ, ਹੜ ਆ ਜਾਏ, ਉਸ ਪਾਣੀ ਵਿਚ ਆਵਾਜ਼ ਨਹੀਂ। ਜਦੋਂ ਅੱਗੇ ਤੱਕਨੇ ਆ ਤਾਂ ਵੀ ਉਹ ਸ਼ਾਂਤ ਏ। ਤੇ ਪੂਰਨ ਸਿੰਘ ਕਹਿੰਦਾ, ਮੈਂ ਪੁੱਛਿਆ ਕਿ ਯਮੁਨਾ ਪਹਿਲੋਂ ਤੱਕਣਾ ਤਾਂ ਵੀ ਤੜਫਨੀ ਏ, ਅੱਗੇ ਦੇਖਣਾ ਤਾਂ ਵੀ ਤੂੰ ਕੁਰਲਾਟ ਪਾਨੀ ਏ, ਪਰ ਇੱਥੇ ਸ਼ਾਂਤ ਕਿਉਂ ਵੇ? ਕਹਿਣ ਲੱਗੀ, ਤੈਨੂੰ ਪਤਾ ਨਹੀਂ ਪੂਰਨ ਸਿੰਘ, ਜਿਹੜੇ ਜਾਪ ਸਾਹਿਬ ਦਾ ਪਾਠ ਤੂੰ ਰੋਜ਼ ਅੰਮ੍ਰਿਤ ਵੇਲੇ ਕਰਨਾ, ਇਸੇ ਕਿਨਾਰੇ ਤਾਂ ਬੈਠ ਕੇ ਤੇਰੇ ਕਲਗੀ ਵਾਲੇ ਨੇ ਜਾਪ ਉਚਾਰਿਆ ਸੀ, ਉਹਦੇ ਜਾਪ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਬਸ ਇੱਕ ਵਾਰੀ ਸੁਣਿਆ ਜਿੱਦਣ ਉਚਾਰਿਆ, ਉਸ ਦਿਨ ਤੋਂ ਬਾਅਦ ਮੇਰੀ ਬੋਲਣ ਵਾਲੀ ਆਦਤ ਹੀ ਖਤਮ ਹੋ ਗਈ। ਜਦੋਂ ਇਸ ਧਰਤੀ ਕੋਲ ਆਉਂਦੀ ਹਾਂ ਉਦੋਂ ਮੈਂ ਸ਼ਾਂਤ ਹਾਂ, ਉਦੋਂ ਟਿਕਾਓ ਵਿੱਚ ਹਾਂ। ਜੇ ਇੱਕ ਤੀਰਥ ਗੁਰੂ ਕੀ ਬਾਣੀ ਦੀ ਆਵਾਜ਼ ਸੁਣਦਾ ਤੇ ਅੱਜ ਤੱਕ ਉਹ ਸ਼ਾਂਤ ਏ, ਜੇ ਤਪਦੇ ਹੋਏ ਭੱਠੇ ਗੁਰੂ ਕੇ ਘੋੜੇ ਦਾ ਪੈਰ ਪੈਂਦਾ ਹੈ ਤੇ ਕਲਗੀ ਵਾਲੇ ਦੀ ਕਿਰਪਾ ਨਾਲ ਉਹ ਤਪਦੇ ਹੋਏ ਠਰ ਜਾਂਦੇ ਨੇ, ਤੇ ਜੇ ਮਨਾ ਤੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਤੀਰਥ ਮੰਨ ਲਵੇ ਤੇ ਮੇਰੇ ਕਲਗੀ ਵਾਲੇ ਤੇਰੇ ਅੰਦਰ ਨੂੰ ਵੀ ਠਾਰ ਦੇਣਗੇ, ਤੇਰੇ ਅੰਦਰ ਨੂੰ ਵੀ ਟਿਕਾ ਦੇਣਗੇ। ਪਰ ਬਾਹਰ ਦੇ ਤੀਰਥ ਵੱਲ ਭਟਕੀ ਨਾ। ਮੈਂ ਅਰਜ਼ ਕੀਤੀ, ਹਰਿਮੰਦਰ ਸਾਹਿਬ ਸਾਡਾ ਧੁਰਾ, ਉੱਥੇ ਸਿੱਖ ਇਸ਼ਨਾਨ ਕਰਦਾ ਹੈ, ਜਦੋਂ ਸਰੀਰ ਦਾ ਇਸ਼ਨਾਨ ਕਰਦਾ ਹੈ ਉਸ ਦੇ ਜਲ ਵਿੱਚ ਵੀ ਗੁਰੂ ਕੀ ਬਾਣੀ ਦੀ ਕਿਰਪਾ ਵਰਤਦੀ ਏ। ਪਿਆਰਿਓ, ਮੈਂ ਇੱਕ ਉਦਾਹਰਨ ਦੇਣੀ ਏ ਸਿਰਫ, ਕੇਵਲ ਇਸ ਕਰਕੇ ਕਿ ਆਪਾਂ ਇਸ ਗੱਲ ਨੂੰ ਸਮਝ ਜਾਈਏ, ਕੇਵਲ ਇਹ ਨਾ ਸਮਝੀਏ ਉੱਥੇ ਇਸ਼ਨਾਨ ਕਰਮ ਕਾਂਡ ਏ। ਜੇ ਤੇ ਅੰਦਰ ਦੀ ਭਾਵਨਾ ਨੂੰ ਬਣਾ ਕੇ ਜਾਏਗਾ, ਸਤਿਗੁਰੂ ਦੀ ਕਿਰਪਾ ਲੈਣ ਲਈ ਬਾਣੀ ਨਾਲ ਵੀ ਜੁੜੇਗਾ ਤੇ ਗੁਰੂ ਤੇਰੇ ਅੰਦਰ ਨੂੰ ਟਿਕਾਓ ਬਖਸ਼ੇਗਾ। ਅਜੇ ਵੀ ਇੱਕ ਬੀਬੀ ਐਸੀ ਏ, ਕੁਝ ਘਟਨਾਵਾਂ ਅਸੀਂ ਪੁਰਾਤਨ ਸੁਣਾਨੇ ਆ ਪਰ ਵਰਤਮਾਨ ਵਿਚ ਵੀ ਗੁਰੂ ਵਰਤਦਾ। ਇੱਕ ਬੀਬੀ ਐਸੀ ਏ, ਜਲੰਧਰ ਦੇ ਅੰਦਰ ਕਈ ਵਾਰੀ ਉਹਨੂੰ ਮਿਲਦਾ ਸਮਾਂ ਮਿਲਿਆ, ਪਿਆਰੇ ਵਾਹਿਗੁਰੂ ਦੀ ਭਗਤੀ ਸਿਮਰਨ ਵਿਚ ਆਪਦੀ ਗੁੜੋਂਦੇ, ਕੇਵਲ ਉਹ ਅਨਾਥ ਬੱਚੀਆਂ ਨੂੰ ਸਾਂਭਦੀ ਏ, ਕੋਈ ਘੰਟੇ ਦੀ ਕੋਈ ਦੋ ਘੰਟੇ ਦੀ ਬੱਚੀ ਉਸ ਆਸ਼ਰਮ ਵਿਚ ਸੜ ਜਾਂਦਾ ਹੈ ਤੇ ਉਹਨਾਂ ਨੂੰ ਪਾਲਦੀ ਏ, ਤੇ ਉਹਨਾਂ ਬੱਚਿਆਂ ਨੂੰ ਜਦੋਂ ਮਿਲਣੇ ਆ ਨਾ ਤੇ ਜੇ ਪੁੱਛੀਏ, ਬੇਟਾ ਤੁਹਾਨੂੰ ਰੋਟੀ ਕੌਣ ਦਿੰਦਾ? ਪਤਾ ਨੀ ਇੰਨਾ ਕੁਝ ਅੰਦਰ ਭਰ ਦਿੱਤਾ। ਜੇ ਲੋਕ ਕਹਿੰਦੇ ਨੇ ਅਨਾਥ ਨੇ ਤੇ ਉਹ ਬੱਚੀਆਂ ਆਵਾਜ਼ ਦਿੰਦੀਆਂ ਨੇ, ਨਹੀਂ, ਯਤੀਮ ਤੇ ਉਹ ਹੁੰਦਾ ਜਿਹੜਾ ਗੁਰੂ ਪੀਰ ਵਾਲਾ ਨਹੀਂ, ਜਿਨ੍ਹਾਂ ਦੇ ਸਿਰ ਤੇ ਗੁਰੂ ਰਾਮਦਾਸ ਹੋਵੇ ਉਹ ਕਦੀ ਯਤੀਮ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਨੇ ਸਾਡੇ ਲਈ ਸ਼ਬਦ ਨਾ ਵਰਤੋ, ਅਸੀਂ ਯਤੀਮ ਹਾਂ। ਮੈਂ ਅਰਜ਼ ਕਰ ਰਿਹਾ, ਉਹਨੂੰ ਪੁੱਛੀਏ ਤੁਹਾਨੂੰ ਵਸਤਰ ਕੌਣ ਦਿੰਦਾ, ਖਾਣ ਨੂੰ ਕੌਣ ਦਿੰਦਾ? ਤੇ ਅੱਗੋਂ ਉੱਤਰ ਮਿਲਦਾ, ਗੁਰੂ ਨਾਨਕ ਤੇ ਗੁਰੂ ਰਾਮਦਾਸ ਦੀ ਕਿਰਪਾ। ਕਿਉਂ? ਜਿਹੜੀ ਬੀਬੀ ਉਹਨਾਂ ਨੂੰ ਪਾਲਦੀ ਏ, ਉਹਨੂੰ ਕੈਂਸਰ ਦਾ ਰੋਗ ਸੀ, ਤਨ ਵਿਚ ਜ਼ਖਮ ਨੇ, ਕਹਿੰਦੇ ਨੇ ਬੋਟੀਆਂ ਮਾਸ ਦੀਆਂ ਖੂਨ ਦੀਆਂ ਵਿਚੋਂ ਨਿਕਲਦੀਆਂ ਨੇ, ਤੇ ਡਾਕਟਰ ਕਹਿੰਦਾ ਸੀ ਇਹਦੇ ਬਚਣ ਦੀ ਉਮੀਦ ਨਹੀਂ, 2-4 ਮਹੀਨੇ ਦੇ ਅੰਦਰ ਅੰਦਰ ਇਹ ਖਤਮ ਏ। ਪਰ ਉਸ ਬੀਬੀ ਨੇ ਜੇ ਹਰਿਮੰਦਰ ਜਾਣਾ, ਇਸ਼ਨਾਨ ਕਰਨਾ ਤੇ 12-12 ਘੰਟੇ ਇੱਕ ਚੌਂਕੜੇ ਵਿਚ ਬੈਠ ਕੇ ਗੁਰੂ ਕੀ ਬਾਣੀ ਸੁਣੀ। ਜਦੋਂ ਰੋਗ ਲੱਗ ਗਿਆ ਸਭ ਨੇ ਜਵਾਬ ਦੇ ਦਿੱਤਾ, ਤੇ ਅੱਗੋਂ ਉਹਨੇ ਉੱਤਰ ਦਿੱਤਾ ਸੀ, ਭਲਿਓ ਇਹ ਤੁਹਾਡਾ ਤਜਰਬਾ ਨਾ ਕਿ ਮੇਰਾ ਤਨ ਬਿਣਸ ਜਾਣਾ। ਹਰਿਮੰਦਰ ਵਿਚ ਗਈ, ਕਹਿੰਦੇ ਨੇ ਉਥੇ ਜ਼ਖਮ ਵਿਚੋਂ ਜਿਤਨਾ ਵੀ ਰੂਹ ਸੀ ਉਹ ਬਾਹਰ ਕੱਢ ਕੇ ਸਰ ਦਿੱਤਾ, ਤੇ ਇੱਕ ਗੱਲ ਕਹੀ, ਗੁਰੂ ਰਾਮਦਾਸ ਕਿਰਪਾ ਕਰੀ, ਤੇਰੇ ਇਸ ਜਲ ਦੇ ਅੰਦਰ ਹਰ ਵਕਤ ਹੀ ਗੁਰੂ ਗੁਰੂ ਜਪਿਆ ਜਾਂਦਾ, ਨਾਮ ਦੀ ਆਵਾਜ਼ ਪੈਂਦੀ ਏ, ਤੇ ਬੇਰਾਮਤ ਕਰੀ, ਮੈਂ ਤੇਰੇ ਦਰ ਤੋਂ ਬਿਨਾਂ ਕਿਤੇ ਜਾਣਾ ਨਹੀਂ, ਇਸ਼ਨਾਨ ਕਰਾਂਗੀ ਤੇਰੇ ਸਰੋਵਰ ਅੰਦਰ ਤੇ ਅੰਦਰ ਨੂੰ ਧੋਵਾਂਗੀ ਤੇਰੇ ਕੀਰਤਨ ਦੇ ਨਾਲ। ਕਮਾਲ ਦੀ ਗੱਲ, 8 ਦਿਨਾਂ ਦੇ ਅੰਦਰ ਅੰਦਰ ਮੇਰੇ ਗੁਰੂ ਰਾਮਦਾਸ ਨੇ ਇਹੋ ਜੀ ਮਿਹਰਾਮਤ ਵਰਤਾਈ, ਬਿਮਾਰੀ ਦਾ ਨਾਮੋ ਨਿਸ਼ਾਨੀ ਖਤਮ ਹੋ ਗਿਆ। ਡਾਕਟਰ ਹੈਰਾਨ ਨੇ, ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਨੇ ਜੇ ਤੂੰ ਗੁਰੂ ਦਰ ਤੇ ਵੀ ਜਾਣਾ, ਕੇਵਲ ਕਰਮ ਕਾਂਡ ਨਾ ਬਣਾ ਕੇ ਜਾਈ ਕਿ ਮੈਂ ਪਾਪ ਕੀਤੇ, ਹਰਿਮੰਦਰ ਵਿਚ ਇਸ਼ਨਾਨ ਕੀਤਾ ਮੇਰੇ ਪਾਪ ਉਤਰ ਗਏ। ਸਾਹਿਬ ਕਹਿੰਦੇ ਨੇ ਆਪਣੇ ਮਨ ਨੂੰ ਵੀ ਲੈ ਜਾ ਤੇ ਜਾ ਕੇ ਕਹਿ ਸਤਿਗੁਰੂ ਮੇਰੇ ਅੰਦਰ ਨੂੰ ਆਪਣੇ ਨਾਮ ਨਾਲ ਧੋ ਦੇ। ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਫਿਰ ਹਜ਼ੂਰ ਕਹਿਣਗੇ ਗੁਰ ਨਿਵ ਨਵਨੀ ਦਰਿਆਓ ਜਨਮ ਹਮ ਕਾਲਖ ਤੋਵੇਂ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਜਾਵਾਂਗੇ ਤੇ ਉਦੋਂ ਗੁਰੂ ਕਾ ਨਾਮ ਜਪਾਂਗੇ, ਫਿਰ ਸਾਹਿਬ ਕਹਿਣਗੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਜਦੋਂ ਨਾਮ ਜਪਾਂਗੇ ਉਦੋਂ ਅੰਦਰ ਦੇ ਤੀਰਥ ਵਿੱਚ ਇਸ਼ਨਾਨ ਕਰਾਂਗੇ ਤੇ ਫਿਰ ਕਬੀਰ ਸਾਹਿਬ ਦੇ ਬਚਨ ਮੁਤਾਬਕ ਕਬੀਰ ਪਾਲ ਸਮੂਹਾ ਸਰਵਰ ਭਰਾ, ਤੇਰੇ ਅੰਦਰ ਇੱਕ ਤੀਰਥ ਹੈ ਜਿਹੜਾ ਨਕਾਨਕ ਭਰਿਆ, ਪੀ ਨਾ ਸਕੈ ਕੋਈ ਨੀਰ, ਭਾਂਤ ਬੜੇ ਤੈ ਪਾਇਓ ਤੂੰ ਭਰ ਭਰ ਕੀ ਪੀਓ। ਕਬੀਰ ਜਦੋਂ ਅੰਦਰ ਨਹਾਵਾਂਗੇ ਤੇ ਅੰਦਰ ਕਿਵੇਂ ਨਹਾਤਾ ਜਾਣਾ? ਅਸੀਂ ਬਾਣੀ ਸੁਣਨੇ ਆ, ਇਹ ਅੰਦਰ ਦੇ ਤੀਰਥ ਵੱਲ ਪਹਿਲਾ ਕਦਮ ਹੈ। ਜਦੋਂ ਇਸ ਬਾਣੀ ਨੂੰ ਮੰਨ ਲਵਾਂਗੇ, ਇਹ ਅੰਦਰ ਦੇ ਤੀਰਥ ਵਿਚ ਮਾਨੋ ਵਸਤਰ ਉਤਾਰ ਕੇ ਉਹਦੇ ਵਿਚ ਇਸ਼ਨਾਨ ਕਰਨਾ ਆਰੰਭ ਕਰਨਾ, ਤੇ ਜਦੋਂ ਸੁਣਾਂਗੇ ਉਦੋਂ ਅੰਦਰ ਦੇ ਤੀਰਥ ਵੱਲ ਪਹਿਲਾ ਕਦਮ ਹੈ, ਮੰਨਾਂਗੇ ਦੂਸਰਾ ਕਦਮ ਹੈ, ਤੇ ਜਦੋਂ ਮੰਨ ਕੇ ਹਿਰਦੇ ਵਿਚ ਪ੍ਰੇਮ ਪੈਦਾ ਹੋ ਜਾਏਗਾ ਉਦੋਂ ਅੰਦਰ ਦਾ ਤੀਰਥ ਜਿਹੜਾ ਉਹ ਮੈਲ ਨੂੰ ਧੋ ਕੇ ਰੱਖ ਦੇਵੇਗਾ। ਹਜ਼ੂਰ ਦੇ ਬਚਨ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਓ, ਤਿੰਨ ਕੰਮ ਕਰ ਲਈ, ਫਿਰ ਅੰਤਰਗਤ ਤੀਰਥ ਮਲਣਾ ਹੋ। ਇਹਨਾਂ ਤਿੰਨ ਤਰੀਕਿਆਂ ਨਾਲ ਅੰਦਰ ਦੇ ਤੀਰਥ ਤੇ ਪਹੁੰਚੀਦਾ, ਸੁਣ ਕੇ, ਮੰਨ ਕੇ ਤੇ ਪ੍ਰੇਮ ਕਰਕੇ। ਪਿਆਰਿਓ ਆਓ, ਹਜ਼ੂਰ ਕਹਿ ਰਹੇ ਨੇ ਤੀਰਥ ਨਹਾਵਾਂ ਮੇਰੇ ਅਕਾਲ ਪੁਰਖ, ਮੈਂ ਤਾਂ ਤੀਰਥ ਤੇ ਇਸ਼ਨਾਨ ਕਰਾਂ ਜੇ ਤਿਸ ਭਾਵਾਂ, ਜੇ ਤੈਨੂੰ ਚੰਗਾ ਲੱਗਦਾ ਹੋਵੇ ਵਿਣ ਭਾਣੇ ਕੇ ਨਾਏ ਕਰੀ, ਜੇ ਤੈਨੂੰ ਭਾਉਂਦਾ ਨਹੀਂ ਤੇ ਮੈਂ ਬਿਲਕੁਲ ਤੀਰਥ ਤੇ ਇਸ਼ਨਾਨ ਨਹੀਂ ਕਰਨਾ। ਤੇ ਸਤਿਗੁਰੂ ਨੇ ਸਭ ਤੋਂ ਵੱਡਾ ਤੀਰਥ ਪਤਾ ਕਿਹਨੂੰ ਦੱਸਿਆ? ਸਾਹਿਬ ਕਹਿੰਦੇ ਨੇ, ਤੀਰਥ ਜਾਉਂ ਤਾਂ ਹਾਂ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ, ਜਿੱਥੇ ਹਰੀ ਦਾ ਕੀਰਤਨ ਹੁੰਦਾ ਬੈਕੁੰਠ ਕਿਹੜਾ? ਸਾਹਿਬ ਕਹਿੰਦੇ ਤਾਂ ਬੈਕੁੰਠ ਮੇਰੇ ਮਾਲਕ ਜੀ ਕੇਵਲ ਉਸ ਧਰਤੀ ਤੇ ਸਵਰਗੇ ਜਿੱਥੇ ਤੇਰਾ ਇਲਾਹੀ ਬਾਣੀ ਦਾ ਕੀਰਤਨ ਹੋਵੇ। ਆਓ ਪਿਆਰਿਓ, ਆਪਾਂ ਵੀ ਬਾਹਰ ਦੇ ਤੀਰਥ ਵੱਲ ਨਹੀਂ, ਗੁਰੂ ਗ੍ਰੰਥ ਸਾਹਿਬ ਆਪ ਇੱਕ ਤੀਰਥ ਨੇ, ਪਰ ਜਦੋਂ ਅੰਦਰ ਦੇ ਤੀਰਥ ਵਿਚ ਉਤਰਨਾ ਹੈ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਸੁਣੀਏ, ਤੇ ਜੇ ਸੁਣ ਕੇ ਚੱਲੇ ਗਏ ਨਾ, ਮੰਨਿਆ ਨਾ, ਫਿਰ ਤੇ ਇਸ ਤਰ੍ਹਾਂ ਹੋਇਆ, ਤੀਰਥ ਤੇ ਗਏ ਸਾਂ, ਕੇਵਲ ਪਾਣੀ ਦੀਆਂ ਚਾਰ ਲੱਪਾਂ ਪਾਈਆਂ, ਵਾਪਸ ਆ ਗਏ। ਜਦੋਂ ਮੰਨਾਂਗੇ ਉਦੋਂ ਗੁਰੂ ਗ੍ਰੰਥ ਸਾਹਿਬ ਸਰੋਵਰ ਵਿਚ ਉਤਰਾਂਗੇ, ਤੇ ਜਦੋਂ ਮੰਨ ਕੇ ਪਿਆਰ ਕਰਾਂਗੇ ਨਾ ਉਦੋਂ ਗੁਰੂ ਗ੍ਰੰਥ ਸਾਹਿਬ ਅੰਦਰ ਨੂੰ ਧੋ ਦੇਣਗੇ। ਜਦੋਂ ਅੰਦਰ ਧੁੱਪੇਗਾ ਫਿਰ ਸਿੱਖ ਵੀ ਕਹੇਗਾ ਮੇਰੇ ਮਾਲਕ ਬਾਹਰ ਦਾ ਕੀ ਨਹਾਉਣਾ, ਵਿਣ ਭਾਣੇ ਕੇ ਨਾਏ ਕਰੀ, ਤੇਰੀ ਕਿਰਪਾ ਤੋਂ ਬਿਨਾਂ ਇਸ਼ਨਾਨ ਦਾ ਕੀ ਅਰਥ ਹੈ। ਹਜ਼ੂਰ ਮਿਹਰਾਮਤ ਕਰਨ, ਸਾਨੂੰ ਵੀ ਸੂਝ ਬਖਸ਼ਣ, ਆਪਾਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਆਪਣੇ ਜੀਵਨ ਵਿਚ ਕਮਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।